ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆਨੀਲੇ ਕੁੰਭ ਭਰਾਹੀਲੇ ਉਦਕ ਠਾਕੁਰ ਕੋ ਇਸਨਾਨ ਕਰੋ ਬਿਆਲੀਸ ਲੱਖ ਜੀ ਜਲ ਮਹਿ ਹੋਤੀ ਬੀਠਲ ਪਹਿਲਾ ਕਾਈ ਕਰੋ ਆਨੀਲੇ ਕੁੰਭ ਭਰਾਹੀਲੇ ਉਦਕ ठाकुर को स्नान करो बयालीस लाख जी जल मह होती बीठल पहला काय करो जतर जाओ तत बीठल पहला ਮਹਾ ਆਨੰਦ ਕਰੇ ਸਦ ਕੇਲਾ ਰਹਾਉ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਈ ਕਰੋ ਆਨੀਲੇ ਦੂਧ ਰਿਧਾਈਲੇ ਖੀਰੰ ਠਾਕੁਰ ਕੋ ਨੈਵੇਦ ਕਰੋ ਪਹਿਲੇ ਦੂਧ ਬਿਟਾਰਿਓ ਬਛਰਾ ਬੀਠਲ ਪਹਿਲਾ ਕਾਈ ਕਰੋ ਈਬੈ ਬੀਠਲ ਹੂਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਉ ਤੂੰ ਸਰਬ ਮਾਹੀ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਉ ਤੂੰ ਸਰਬ ਮਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੋਤੀ ਸਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ ਰਹਿਮਤ ਕਿਰਪਾ ਦਾ ਸਦਕਾ ਹੈ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਟਹਿਲ ਮਹਿਲ ਤਾਂ ਕਉ ਮਿਲੈ ਜਾਂ ਕਉ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਇਆਲ। ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਇਸ਼ਨਾਨ ਆਪ ਜੀਆਂ ਨੇ ਕੀਤੇ ਹਨ, ਜੋ ਹਜ਼ੂਰ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਦੇ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ਼੍ਰੀ ਮੁਖਵਾਕ ਬਖਸ਼ਿਆ ਹੈ, ਉਸ ਦੀ ਕਥਾ ਵਿਚਾਰ ਦਾ ਹੁਣ ਸਮਾਂ ਹੋਇਆ ਹੈ। ਹਰ ਹਰ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜ ਚਾਖੀ ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰੈਣ ਘਰਾਖੀ। ਇਹ ਕਥਾ ਗੁਰੂ ਕੀ ਅੰਮ੍ਰਿਤ ਬਾਣੀ ਦੀ, ਜਿਵੇਂ ਸੂਰਜ ਚੜ੍ਹਦਾ ਹੈ ਜਿਉਂ ਹੀ ਉਸਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਹਨ ਅਤੇ ਹਨੇਰਾ ਗਾਇਬ ਹੋ ਜਾਂਦਾ, ਇੱਦਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਹੈ। ਜੇ ਪ੍ਰੇਮ ਨਾਲ ਸ਼ਰਧਾ ਨਾਲ ਇਸ ਨੂੰ ਪੜ੍ਹੀਏ ਸੁਣੀਏ ਇਸ ਦਾ ਮੰਨਣ ਕਰੀਏ ਤਾਂ ਹਿਰਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਇਹ ਪਾਵਨ ਕਥਾ ਨਾਸ ਕਰ ਦਿੰਦੀ ਹੈ। ਸਵਾਓ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੋ, ਯਤਨ ਕਰੋ, ਹਜ਼ੂਰ ਨੇ ਪਾਵਨ ਸ਼੍ਰੀ ਮੁਖਵਾਕ ਦੀ ਦਾਤ ਬਖਸ਼ੀ ਹੈ, ਆਪ ਸ਼ਰਧਾ ਭਾਵਨਾ ਸੰਯੁਕਤ ਹੋ ਕੇ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆ ਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸਨਾਨ ਕਰੋ।
ਆਸਾ ਰਾਗ ਦਾ ਨਾਮ ਹੈ। ਆਸਾ ਰਾਗ ਵਿੱਚ ਆਸਾ ਇੱਛਾਵਾਂ ਦਾ ਨਾਮ ਵੀ ਹੁੰਦਾ ਹੈ। ਇਸ ਰਾਗ ਵਿੱਚ ਹਜ਼ੂਰ ਨੇ ਪਾਵਨ ਬਾਣੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਬਾਣੀ, ਇਹ ਗਾਇਆ ਹੋਇਆ ਰਾਗ ਜਿਸ ਵਿੱਚ ਬਾਣੀ ਨਿਰੂਪਣ ਕੀਤੀ ਹੈ, ਸਿੱਖ ਦੀਆਂ ਇੱਛਾਵਾਂ ਨੂੰ ਵੀ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਤਿੰਨਾ। ਆਸਾ ਡੰਡੇ ਨੂੰ ਵੀ ਕਹਿੰਦੇ ਨੇ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਆਸਾ ਹੱਥ ਕਿਤਾਬ ਕੱਛ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਜਦੋਂ ਹਜ਼ੂਰ ਮੱਕੇ ਗਏ, ਸੋ ਡੰਡਾ, ਡੰਡੇ ਦੇ ਬਹੁਤ ਸਾਰੇ ਰੂਪ ਹੁੰਦੇ। ਡੰਡਾ ਸਹਾਰਾ ਵੀ ਹੁੰਦਾ ਬਜ਼ੁਰਗਾਂ ਨੂੰ ਤੁਰਨ ਵਾਸਤੇ, ਡੰਡਾ ਜਿਹੜਾ ਉਹ ਸਹਾਰਾ ਹੁੰਦਾ। ਔਰ ਜਿਹੜੇ ਕੂਕਰ ਆਦਿਕ ਹਨ ਉਹਨਾਂ ਨੂੰ ਤਾੜਨਾ ਕਰਨ ਵਾਸਤੇ, ਭਜਾਉਣ ਵਾਸਤੇ ਵੀ ਡੰਡਾ ਕੰਮ ਕਰਦਾ। ਨਿਹੰਗ ਸਿੰਘਾਂ ਨੇ ਕਈ ਦੋਹਰੇ ਐਸੇ ਬਣਾਏ ਹਨ ਡੰਡੇ ਦੇ ਸੰਬੰਧ ਵਿੱਚ ਕਿ ਇਹ ਜਿਹੜੇ ਅੰਗਹੀਣ ਹਨ ਉਹਨਾਂ ਦੀ ਲੱਤ ਬਣ ਜਾਂਦਾ ਹੈ, ਨੇਤਰਹੀਣ ਜਿਹੜੇ ਹਨ ਉਹਨਾਂ ਦੀ ਇਹ ਅੱਖ ਬਣ ਜਾਂਦਾ ਹੈ, ਮੂਰਖ ਲੋਕ ਜਿਹੜੇ ਹਨ ਉਹਨਾਂ ਦੀ ਇਹ ਮੱਤ ਬਣ ਜਾਂਦਾ ਹੈ। ਡੰਡਾ ਜਿਹੜਾ ਹੈ ਇਹ ਸਹਾਰਾ ਹੈ। ਸਤਿਗੁਰਾਂ ਦੀ ਪਾਵਨ ਬਾਣੀ मन करके तन करके साडे वास्ते बहुत वड्डी सपोर्ट है, इस सपोर्टिव है, सहारा देण वाली है, साडे हिरदे विचों विकारां नूं मार के कढ देण वाली है। लब रूप जिहड़ा कूकर है, जे सतगुरां दी बाणी सिख दे मन रूपी हथ विच आ जाए ते हिरदे विचों लोभ नूं पजा दिंदी है इह गुरु की बाणी। सो ऐसा राग हजूर उचारदे हन, इस राग विच भगत बाणी दे शब्द हजूर ने अगे इत्थे लिखे हन, जिन्हां विचों इह भगत नामदेव जी दा शब्द है जो आप जी दे कन्नां दी स्रोत बनिया है। भगत नामदेव जी ने इस पावन शब्द विच पूजा दे प्रकार दसे हन। जो ज्ञानी भगतां दी पूजा है वह दसी है। हर चीज़ की कोई शुरुआत होंदी आ, ते फिर शुरुआत तो बाद विच असी मंजिल तय करते हाँ, अखीर साडा डेस्टिनेशन निशाना पड़ा वो आउंदा है। इधर वाहिगुरु जी की प्राप्ति वास्ते सब तो पहला तो जिग्यासा पैदा होंदी आ, पहला तो इच्छा ही जागती है ना, भावना श्रद्धा जागती है। साधुआं वल वेख के कि शैल लंघन दे पार गोरी मन धीरिया, जदों नौजवान पार हुंदे ने कोई दरिया ते उन्हां वल वेख के बीबियां भी सोच लैंदियां नौजवान कि असीं क्यों नहीं ये कम कर सकदियां, असीं भी कर सकदियां। उन्हां नूं वेख के उन्हां दे मनां विच भी धीर जा जांदी है। ਇੱਦਾਂ ਜਦੋਂ ਕਿਰਪਾ ਵਾਲਿਆਂ ਦੇ ਦਰਸ਼ਨ ਹੁੰਦੇ ਹਨ, ਉਹਨਾਂ ਦੀ ਅਵਸਥਾ ਵੇਖੀ ਦੀ ਹੈ, ਉਹਨਾਂ ਦਾ ਜੀਵਨ ਵੇਖੀ ਦਾ ਹੈ, ਅਤੇ ਜਿਗਿਆਸਾ ਪੈਦਾ ਹੁੰਦੀ ਹੈ ਕਿ ਮੈਂ ਵੀ ਇਸ ਰਸਤੇ 'ਤੇ ਤੁਰ ਸਕਦਾ ਹਾਂ। ਫਿਰ ਰੱਬ ਦੇ ਪਿਆਰੇ ਜਿਹੜੇ ਹਨ ਉਹਨਾਂ ਪੂਰਨ ਪੁਰਖਾਂ ਨੂੰ ਫੋਲੋ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ। ਜਿਹੜਾ ਸ਼ੁਰੂਆਤੀ ਸਮਾਂ ਹੁੰਦਾ ਹੈ, ਜਿਵੇਂ ਵੇਦਾਂ ਵਿੱਚ ਲਿਖਿਆ ਹੈ, ਕਰਮ ਉਪਾਸ਼ਨਾ ਭਗਤੀ ਫਿਰ ਗਿਆਨ, ਇਹ ਵੱਖਰੇ ਵੱਖਰੇ ਪੜਾਅ ਨੇ। ਭਗਤ ਜਿਹੜੇ ਹਨ ਮਹਾਂਪੁਰਖ, ਉਹਨਾਂ ਦੀ ਵੀ ਸ਼ੁਰੂਆਤ ਹੋਈ ਹੈ, ਉਹਨਾਂ ਨੇ ਵੀ ਪਹਿਲਾਂ ਸਰਗੁਣ ਸਰੂਪ ਦੀ ਆਰਾਧਨਾ ਕੀਤੀ, ਸਰਗੁਣ ਸਰੂਪ ਦੀ ਪੂਜਾ ਕੀਤੀ, ਫਿਰ ਸਰਗੁਣ ਸਰੂਪ ਦਾ ਜਿਹੜਾ ਨਿਰਗੁਣ ਹੈ ਅੱਗੇ ਉਹਦਾ ਗਿਆਨ ਹੋਇਆ। ਜਿਵੇਂ ਭਗਤ ਨਾਮਦੇਵ ਜੀ ਦੀ ਜਿਹੜੀ ਆਰੰਭਕ ਜ਼ਿੰਦਗੀ ਹੈ, ਜਦੋਂ ਉਹਨਾਂ ਦੀ ਛੋਟੀ ਜਿਹੀ ਉਮਰ ਸੀ, ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ, ਉਹ ਮਾਂ ਬਾਪ ਨਾਲ ਧਾਰਮਿਕ ਸਥਾਨਾਂ 'ਤੇ ਚਲੇ ਜਾਂਦੇ ਆ, ਪਰ ਉਹ ਬਹੁਤਾ ਧਿਆਨ ਨਹੀਂ ਦਿੰਦੇ, ਯਾਤਰਾ ਕਰਕੇ ਆ ਜਾਂਦੇ ਆ। ਨਾਮਦੇਵ ਜੀ ਵੀ ਆਪਣੇ ਨਾਨਾ ਜੀ ਨਾਲ, ਇਤਿਹਾਸਕਾਰਾਂ ਨੇ ਲਿਖਿਆ, ਭਾਈ ਗੁਰਦਾਸ ਜੀ ਨੇ ਪਿਓ ਸ਼ਬਦ ਵਰਤਿਆ ਹੈ, ਉਹਨਾਂ ਦੇ ਨਾਲ ਉਹ ਪੂਜਾ ਸਥਲ 'ਤੇ ਜਾਂਦੇ ਸਨ। ਇੱਕ ਦਿਨ ਦੀ ਗੱਲ ਹੈ, ਭਾਈ ਗੁਰਦਾਸ ਜੀ ਕਹਿੰਦੇ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਦਾਇਆ, ਕੰਮ ਪੈ ਗਿਆ। ਪਿਤਾ ਨੇ ਨਾਮਦੇਵ ਨੂੰ ਕਿਹਾ, ਠਾਕੁਰ ਦੀ ਸੇਵਾ ਕਰੀ, ਦੁੱਧ ਪੀਆਵਣ ਕਹਿ ਸਮਝਾਇਆ, ਕਿ ਤੁਸੀਂ ਦੁੱਧ ਛਕਾਉਣਾ ਠਾਕੁਰ ਜੀ ਨੂੰ, ਭਗਵਾਨ ਨੂੰ। ਨਾਮਦੇਵ ਇਸ਼ਨਾਨ ਕਰ ਕਪਲ ਗਾਏ ਦੋਹ ਕਹਿ ਲੈ ਆਇਆ। ਹੁਣ ਜੋ ਪੂਜਾ ਦੀ ਵਿਧੀ ਹੈ, ਨਾਮਦੇਵ ਨੇ ਇਸ਼ਨਾਨ ਪਾਨ ਕੀਤਾ ਤੇ ਕਪਲਾ ਗਊ ਜਿਹੜੀ ਗੋਰੀ ਗਊ ਹੈ ਉਹਨੂੰ ਚੋ ਕੇ ਲੈ ਆਏ। ਇਹ ਪ੍ਰਕਰਨ ਗੁਰੂ ਕੀ ਬਾਣੀ ਵਿੱਚ ਵੀ ਆਇਆ ਹੈ, ਭਗਤ ਨਾਮਦੇਵ ਜੀ ਦਾ। ਭਗਤ ਨਾਮਦੇਵ ਜੀ ਨੇ ਠਾਕੁਰ ਦੇ ਸਾਹਮਣੇ ਸਨਮੁਖ ਬੈਠ ਕੇ ਬੇਨਤੀ ਕੀਤੀ ਹੈ ਕਿ ਆਪ ਜੀ ਦੁੱਧ ਛਕੋ, ਦੁੱਧ ਪੀਓ ਗੋਬਿੰਦੇ ਰਾਏ। ਇਹ ਗੁਰੂ ਕੀ ਬਾਣੀ ਦਾ ਬਚਨ ਹੈ ਕਿ ਮਹਾਰਾਜ ਦੁੱਧ ਛਕ ਲਓ ਜੀ, ਦੁੱਧ ਪੀਓ, ਮੇਰਾ ਮਨਪਤੀ ਆਏ। ਆਪ ਜੀ ਜੇ ਦੁੱਧ ਛਕੋਗੇ ਤੇ ਫਿਰ ਹੀ ਮੇਰਾ ਮਨ ਜਿਹੜਾ ਉਹਨੂੰ ਦਿਲਾਸਾ ਹੋਣਾ। ਹੁਣ ਠਾਕੁਰਾਂ ਦੀ ਪੂਜਾ ਤੇ ਸਭ ਥਾਵਾਂ ਤੇ ਹੁਣ ਵੀ ਹੁੰਦੀ ਆ, ਪਰ ਨਾਮਦੇਵ ਜੀ ਉਹ ਕੇਵਲ ਕਰਮ ਨਹੀਂ ਸੀ ਕਰਨਾ ਚਾਹੁੰਦੇ, ਉਹ ਤਾਂ ਸੱਚਮੁੱਚ ਠਾਕੁਰ ਨੂੰ ਦੁੱਧ ਦਾ ਭੋਗ ਲਵਾਉਣਾ ਚਾਹੁੰਦੇ ਆ ਕਿ ਜੀ ਦੁੱਧ ਛਕੋ ਆਪ ਜੀ। ਹੁਣ ਉਹੀ ਦੁੱਧ ਨਾਮਦੇਵ ਜੀ ਦੇ ਪਿਤਾ ਜੀ ਵੀ ਛਕਾਉਂਦੇ ਸੀ, ਉਹਨਾਂ ਦੀ ਕੋਲ ਵਿੱਚ ਇਹ ਪ੍ਰਕਿਰਿਆ ਲੰਮੇ ਸਮੇਂ ਤੋਂ ਚੱਲ ਰਹੀ ਹੈ। ਚਲੋ ਉਸ ਪ੍ਰਕਿਰਿਆ ਦਾ ਇਹ ਅਸਰ ਹੋਇਆ ਕਿ ਜੇ ਪ੍ਰਕਿਰਿਆ ਹੀ ਨਾ ਹੁੰਦੀ, ਉਹ ਇਸ ਕਰਮ ਵਿੱਚ ਲੱਗੇ ਹੀ ਨਾ ਹੁੰਦੇ ਤੇ ਫਿਰ ਨਾਮਦੇਵ ਨੂੰ ਕਿਵੇਂ ਪਤਾ ਲੱਗਦਾ। ਇੰਨੀ ਸਪੋਰਟ ਮਿਲ ਗਈ, ਪਰ ਇਹ ਕੋਈ ਪੂਰਬਲਾ ਕਰਮ ਜਿਹੜਾ ਹੈ ਅੰਕੁਰ ਪ੍ਰਗਟ ਹੋ ਗਿਆ, ਪ੍ਰੇਮ ਹਿਰਦੇ ਵਿੱਚ ਐਸਾ ਜਾਗਿਆ ਹੈ ਕਿ ਦੁੱਧ ਪੀਓ ਮੇਰਾ ਮਨਪਤੀ ਆਏ, ਨਾ ਹੀ ਤਾਂ ਘਰ ਕੋ ਬਾਪਰੀ ਸਾਏ। ਇਹਦਾ ਮਤਲਬ ਹੈ ਕਿ ਛੋਟੀ ਜਿਹੀ ਅਵਸਥਾ ਦੇ ਮਾਲਕ ਸਨ ਨਾਮਦੇਵ ਜੀ। ਉਦੋਂ ਕਹਿੰਦੇ ਮਹਾਰਾਜ ਜੇ ਤੁਸੀਂ ਦੁੱਧ ਨਾ ਛਕਿਆ ਤੇ ਮੇਰੇ ਬਾਪ ਨੇ ਗੁੱਸੇ ਹੋ ਜਾਣਾ, ਉਹ ਤੇ ਨਾਰਾਜ਼ ਹੋ ਮੇਰੇ ਨਾਲ ਕਿ ਠਾਕੁਰ ਨੂੰ ਦੁੱਧ ਕਿਉਂ ਨਹੀਂ ਪਿਆਇਆ, ਤੇ ਮੈਨੂੰ ਨਾਰਾਜ਼ ਹੋਇਆ ਬਾਪ ਨਹੀਂ ਚਾਹੀਦਾ, ਮੈਂ ਆਪਣੇ ਪਿਤਾ ਦੀ ਨਾਰਾਜ਼ਗੀ ਨਹੀਂ ਸਹਾਰ ਸਕਦਾ, ਤੇ ਇਸ ਲਈ ਮਹਾਰਾਜ ਦੁੱਧ ਛਕ ਲਓ ਆਪ। ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰ ਆਗਿਆ ਧਰੀ। ਉਹ ਕਟੋਰੀ ਦੁੱਧ ਦੀ ਬੜੀ ਸੁਨਹਿਰੀ ਚਮਕਾਂ ਮਾਰਦੀ ਹੈ ਤੇ ਠਾਕੁਰ ਦੇ ਅੱਗੇ ਰੱਖੀ ਹੈ ਤੇ ਬੇਨਤੀਆਂ ਕਰ ਰਿਹਾ, ਨਾਮਦੇਵ ਜੀ ਦੁੱਧ ਛਕ ਲਓ ਮਹਾਰਾਜ। ਸਾਹਮਣੇ ਮੂਰਤੀ ਠਾਕੁਰ ਦੀ ਹੈ ਪਰ ਪ੍ਰੇਮ ਬੜਾ ਗਹਿਰਾ ਹੈ। ਫਿਰ ਬੇਨਤੀ ਕਰਾਂ, ਮੂਰਤੀਆਂ ਜਿਹੜੀਆਂ ਹਨ ਉਹਨਾਂ ਨੂੰ ਭੋਗ ਤਾਂ ਜੁੱਗਾਂ ਤੋਂ ਲੱਗਦੇ ਆ ਰਹੇ ਆ। ਉਹ ਵੀ ਪ੍ਰਕਰਨ ਗੁਰੂ ਕੀ ਬਾਣੀ ਵਿੱਚ ਆਉਂਦਾ ਹੈ ਕਿ ਭੋਗਣ ਹਾਰੈ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਕਿ ਠਾਕੁਰ ਦੇ ਮੂੰਹ ਨੂੰ ਮਾੜਾ ਜਿਹਾ ਲਵਾ ਕੇ ਨਾ ਤੇ ਬਾਕੀ ਆਪ ਛਕ ਲੈਣਾ। ਉਹ ਕੰਮ ਤਾਂ ਹੁਣ ਵੀ ਜਿਉਂਦਾ ਤਿਉਂ ਚੱਲਦਾ ਹੀ ਆ, ਚੱਲੀ ਜਾਣਾ। ਤੇ ਮੂਰਤ ਕੇ ਮੁੱਖ ਛਾਰ, ਕਿਉਂਕਿ ਮਿੱਠੇ ਪਦਾਰਥ ਜਦੋਂ ਠਾਕੁਰ ਜੀ ਦੇ ਮੂੰਹ ਨੂੰ ਲਾ ਦਿੰਦੇ ਆ ਤੇ ਫਿਰ ਇਹ ਡਰ ਰਹਿੰਦਾ ਕਿ ਕਿਤੇ ਕੀੜੀਆਂ ਹੀ ਨਾ ਚੜ੍ਹ ਜਾਣ ਮਗਰੋਂ, ਉਹ ਸਾਫ਼ ਵੀ ਉਹਨਾਂ ਨੂੰ ਕਰਨਾ ਪੈਂਦਾ। ਸਵਾਦ ਕਮਲ ਦਿੰਦੇ ਹਨ ਕਿ ਕੀੜੀਆਂ ਨਾ ਚੜ੍ਹਨ। ਤੇ ਭਗਤ ਜੀ ਨੇ ਕਿਹਾ ਕਿ ਖੀਰ ਤੇ ਖਾ ਲਈ ਤੁਸੀਂ, ਠਾਕੁਰ ਦੇ ਮੂੰਹ ਨੂੰ ਮਾੜਾ ਜਿਹਾ ਚੌਲ ਦਾ ਦਾਣਾ ਲਾ ਕੇ ਤੇ ਫਿਰ ਉੱਥੇ ਸਵਾਹ ਮਲਤੀ ਤੇ ਖੀਰ ਨੂੰ ਭੋਗ ਤਾਂ ਤੁਸੀਂ ਲਾਇਆ, ਠਾਕੁਰ ਨੇ ਥੋੜ੍ਹੀ ਨਾ ਲਾਇਆ। ਪਰ ਇਹ ਉਹਨਾਂ ਦੀ ਬਾਤ ਹੈ, ਏਕ ਭਗਤ ਮੇਰੇ ਹਿਰਦੈ ਵਸੈ, ਗੁਰੂ ਕੀ ਬਾਣੀ ਦਾ ਬਚਨ, ਨਾਮੇ ਦੇਖ ਨਾਰਾਇਣ ਹੱਸੈ। ਕੌਣ ਕਹਿੰਦਾ ਹੈ ਕਿ ਰੱਬ ਦੇ ਦਰਸ਼ਨ ਨਹੀਂ ਹੋ ਸਕਦੇ, ਰੱਬ ਸਾਕਸ਼ਾਤ ਨਹੀਂ ਹੋ ਸਕਦਾ? ਇਹ ਗੱਲ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਨਹੀਂ ਕਹਿ ਸਕਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਤੇ ਉਹਨੂੰ ਇਹ ਬਚਨ ਪੜ੍ਹ ਕੇ ਗਿਆਨ ਹੋ ਜਾਂਦਾ ਕਿ ਨਹੀਂ, ਜਿਨ੍ਹਾਂ 'ਤੇ ਕਿਰਪਾ ਹੋ ਜਾਏ ਨਾ ਉਹਨਾਂ ਦੇ ਸਾਹਮਣੇ ਠਾਕੁਰ ਆ ਜਾਂਦਾ ਉਹਨਾਂ ਨਾਲ, ਤੇ ਉਹ ਗੋਸ਼ਟ ਵੀ ਕਰਦਾ ਹੈ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਚਰਚਾ ਕਰਦਾ, ਵਿਚਾਰ ਕਰਦਾ, ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਾ। ਪਰ ਜਿਹੜੇ ਉਹਨੂੰ ਪ੍ਰਗਟ ਕਰ ਲੈਂਦੇ ਆ, ਜਿਹੜੇ ਤਨੋ ਮਨੋ ਇਸ ਪਾਸੇ ਨੂੰ ਤੁਰ ਪੈਂਦੇ ਹਨ, ਨਾਨਕ ਨਾਓ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ। ਨਾਮ ਤਾਂ ਦੁਨੀਆਂ ਜਪਦੀ ਹੈ ਪਰ ਹਜ਼ੂਰ ਕਹਿੰਦੇ ਦਿਲ ਹੱਛੈ ਮੁਖ ਲੇਹੋ, ਸ਼ੁੱਧ ਭਾਵਨਾ ਨਾਲ ਨਾਮ ਜਪੋ, ਮਨ ਦੇ ਕਪਟ ਦੂਰ ਕਰਕੇ ਨਾਮ ਜਪੋ, ਭਾਵਨਾ ਪਵਿੱਤਰ ਕਰੋ। ਤੇ ਐਸਾ ਕੁਝ ਨਹੀਂ ਹੈ ਜੋ ਵਾਹਿਗੁਰੂ ਜੀ ਦੇ ਦਰ ਤੋਂ ਨਹੀਂ ਮਿਲਦਾ।
ਸਭ ਦਾਤਾਂ ਪੂਰੀਆਂ ਹੁੰਦੀਆਂ ਹਨ, ਜੇ ਸਭ ਆਸ਼ਾਵਾਂ ਪੂਰੀਆਂ ਹੁੰਦੀਆਂ ਹਨ, ਤੇ ਜੇ ਕੋਈ ਰੱਬ ਨੂੰ ਮੰਗ ਲਏ ਕਿ ਮੈਨੂੰ ਤਾਂ ਤੂੰ ਚਾਹੀਦਾ, ਵੈਸੇ ਟਾਵੇਂ ਟੱਲੇ ਹੁੰਦੇ ਆ ਐਸੇ ਕਿ ਜਿਹੜੇ ਕਹਿਣਗੇ ਸਾਨੂੰ ਤੇ ਤੂੰ ਹੀ ਚਾਹੀਦਾ, ਬਾਕੀ ਨਹੀਂ ਕੁਝ ਵੀ ਚਾਹੀਦਾ। ਨਾਨਕ ਦਾ ਜਾਚਕ ਦਰ ਤੇਰਾ ਪ੍ਰਭ, ਤੁਧ ਨੂੰ ਮੰਗੇ ਦਾਨ, ਮੈਨੂੰ ਤੂੰ ਚਾਹੀਦਾ। ਰੱਬ ਦੇ ਪਿਆਰੇ ਮਹਾਰਾਜ, ਭੋਜਨ ਛਕੋ ਸੱਚੇ ਪਾਤਸ਼ਾਹ, ਦੁੱਧ ਛਕੋ ਜੀ, ਦੁੱਧ ਤਿਆਰ ਆ, ਠੰਡਾ ਹੋ ਰਿਹਾ, ਤੁਸੀਂ ਛਕਦੇ ਨਹੀਂ। ਨਾਮਦੇਵ ਛੋਟਾ ਜਿਹਾ ਹੈ, ਬਾਲਕ ਅਵਸਥਾ ਬੱਚਾ ਹੈ, ਬੜਾ ਪਿਆਰਾ ਲੱਗਦਾ, ਨਿਰਛਲ ਸੁਭਾਅ ਹੈ, ਕੋਈ ਛਲ ਨਹੀਂ ਹੈ, ਕਪਟ ਨਹੀਂ ਹੈ। ਏਕ ਭਗਤ ਮੇਰੇ ਹਿਰਦੈ ਵਸੈ, ਨਾਮੇ ਦੇਖ ਨਾਰਾਇਣ ਹੱਸੈ। ਤੇ ਉਸ ਵੇਲੇ ਖੁਦਾ ਪਰਮਾਤਮਾ ਜਿਹਨੂੰ ਕਹਿੰਦੇ, ਰਾਮ ਜਿਹਨੂੰ ਕਹਿੰਦੇ, ਜਿਹਨੂੰ ਵਾਹਿਗੁਰੂ ਜੀ ਅਸੀਂ ਕਹਿੰਦੇ ਹਾਂ, ਉਹ ਨਾਮਦੇਵ ਵੱਲ ਵੇਖ ਕੇ ਹੱਸਦਾ ਕਿ ਇਹ ਕੈਸਾ ਭਗਤ ਹੈ, ਕਿੰਨਾ ਪਿਆਰ ਹੈ ਇਹਦੇ ਹਿਰਦੇ ਚ, ਤੇ ਕੈਸਾ ਨਿਰਛਲ ਸੁਭਾਅ ਹੈ। ਇਹ ਦੇਖਾ ਦੇਖੀ ਵਾਲਾ ਭਗਤ ਨਹੀਂ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇਹ ਬਚਨ ਆਏ ਹਨ, ਦੁੱਧ ਪਿਆਏ ਭਗਤ ਘਰ ਗਿਆ। ਐਵੇਂ ਨਹੀਂ ਗੱਲ, ਪਰਮਾਤਮਾ ਨੂੰ ਦੁੱਧ ਛਕਾਇਆ ਨਾਮਦੇਵ ਜੀ ਨੇ, ਨਾਮੇ ਹਰ ਕਾ ਦਰਸ਼ਨ ਭਇਆ। ਨਾਮਦੇਵ ਜੀ ਨੂੰ ਸਤਨਾਮ ਵਾਹਿਗੁਰੂ ਜੀ ਦਾ ਦਰਸ਼ਨ ਹੋਇਆ। ਵਿਦਵਾਨਾਂ ਨੇ, ਕਈਆਂ ਨੇ ਲਿਖਿਆ ਕਿ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਹੋਏ ਆ। ਗੁਰੂ ਕੀ ਬਾਣੀ ਵਿੱਚ ਨਹੀਂ ਐਸਾ ਬਚਨ ਆਇਆ ਕਿ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਹੋਏ ਆ, ਕਈ ਕਹਿੰਦੇ ਨੇ, ਪਰ ਬਾਣੀ ਵਿੱਚ ਤਾਂ ਐਸਾ ਬਚਨ ਆਇਆ ਹੈ ਕਿ ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਇਹਦਾ ਕੀ ਮਤਲਬ ਹੋਇਆ? ਜਿਵੇਂ ਅਸੀਂ ਸ਼ੀਸ਼ੇ ਵਿੱਚ ਆਪਣਾ ਮੂੰਹ ਜਦੋਂ ਮਰਜ਼ੀ ਵੇਖ ਲਈਏ, ਜਦੋਂ ਜੀ ਕਰੇ ਸ਼ੀਸ਼ੇ ਦੇ ਸਾਹਮਣੇ ਚਲੇ ਜਾਓ, ਸ਼ੀਸ਼ਾ ਉਦੋਂ ਹੀ ਮੂੰਹ ਵਿਖਾ ਦਿੰਦਾ। ਅਤੇ ਪਾਣੀ ਵਿੱਚ ਵੀ ਲੋਕ ਆਪਣਾ ਅਕਸ਼ ਦੇਖਦੇ ਆ, ਆਪਣਾ ਪਰਛਾਵਾਂ ਦੇਖਦੇ ਆ, ਜਦੋਂ ਕੋਈ ਚਾਹੇ ਪਾਣੀ ਵਿੱਚੋਂ ਆਪਣਾ ਸਰੂਪ ਵੇਖ ਲਏ, ਨਿਤਰੇ ਹੋਏ ਪਾਣੀ 'ਚੋਂ। ਅਤੇ ਨਾਮਦੇਵ ਜੀ ਨੂੰ ਤਾਂ ਜਿਉਂ ਹੀ ਇੱਛਾ ਜਾਗਦੀ ਹੈ, ਉਦੋਂ ਹੀ ਜੈ ਝਿਲ ਮਿਲਕਾਰ ਦਸੰਤਾ ਤਹਿ ਅਨਹਦ ਸ਼ਬਦ ਬਜੰਤਾ, ਜਦੋਂ ਜੀ ਚਾਹੇ ਦਰਸ਼ਨ ਕਰ ਲੈਣ ਭਾਈ, 72 ਵਾਰ ਨਾਲ ਉਹਨਾਂ ਦਾ ਕਿੱਥੋਂ ਸਰਦਾ। ਉਹ ਤਾਂ ਨਿਤ ਦਰਸ਼ਨ ਕਰਨ ਵਾਲੇ ਹਨ, ਉਹ ਤਾਂ ਸਭ ਦੇ ਵਿੱਚੋਂ ਦੀਦਾਰ ਕਰਨ ਵਾਲੇ ਹਨ। ਨਾਮਦੇਵ ਜੀ ਸਭ ਗੋਬਿੰਦ ਹੈ, ਭਗਤ ਨਾਮਦੇਵ ਜੀ ਦਾ ਸ਼ਬਦ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਨਾਮਦੇਵ ਜੀ ਕਹਿੰਦੇ ਨੇ, ਸੂਤ ਇੱਕ ਹੁੰਦਾ, ਤਾਗਾ ਜਿਹੜਾ ਹੁੰਦਾ ਨਾ ਧਾਗਾ, ਉਹ ਇੱਕ ਹੁੰਦਾ, ਮਣਕੇ ਬਹੁਤ ਹੁੰਦੇ ਆ। ਮਾਲਾ ਪਰੋ ਲਓ, ਮੁਸਲਮਾਨ ਵੀਰ ਜਿਹੜੇ ਉਹਨਾਂ ਦੀ ਕਈਆਂ ਦੀ 101 ਮਣਕਿਆਂ ਦੀ ਮਾਲਾ ਹੁੰਦੀ ਆ, ਆਪਣੇ ਇਸੇ ਪ੍ਰਕਾਰ ਕਈ 108 ਮਣਕਿਆਂ ਵਾਲੀ ਮਾਲਾ ਫੇਰਦੇ ਆ। ਇਦੋਂ ਵੱਡੀ ਵੀ ਹੋ ਜਾਏ, 1000 ਮਣਕਿਆਂ ਵਾਲੀ ਕੋਈ ਮਾਲਾ ਹੋ ਜਾਏ, ਲੱਖਾਂ ਮਣਕਿਆਂ ਵਾਲੀ ਮਾਲਾ ਹੋ ਜਾਏ, ਜਿੰਨੀ ਮਰਜ਼ੀ ਲੰਮੀ ਕਰ ਲਓ, ਅਤੇ ਸੂਤ ਉਹਦੇ ਅੰਦਰ ਇੱਕ ਹੀ ਹੁੰਦਾ, ਮਣੀਆਂ ਜਿੰਨੀਆਂ ਮਰਜ਼ੀ ਪਰੋ ਲਈਏ। ਇੱਦਾਂ ਇਹ ਅਣਗਿਣਤ ਜੀਵ ਹਨ, ਪਰ ਸੂਤ ਦੇ ਨਿਆਈ ਚੇਤਨ ਸੱਤਾ ਤਾਂ ਮੇਰੇ ਪਰਮਾਤਮਾ ਦੀ ਇੱਕ ਹੀ ਆ ਸਾਰਿਆਂ 'ਚ। ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ, ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਇਹ ਨਾਮਦੇਵ ਜੀ ਦਾ ਗਿਆਨ ਹੈ, ਇਹ ਉਹਨਾਂ ਦੀ ਦ੍ਰਿਸ਼ਟੀ ਹੈ, ਉਹ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਭਗਤ ਹਨ, ਬ੍ਰਹਮ ਨੂੰ ਵੇਖਣ ਵਾਲੇ, ਬ੍ਰਹਮ ਨੂੰ ਸੁਣਨ ਵਾਲੇ। ਤੇ ਨਾਮਦੇਵ ਜੀ ਨੂੰ ਵਾਹਿਗੁਰੂ ਜੀ ਦਾ ਦੀਦਾਰ ਹੋਇਆ, ਨਾਮਦੇਵ ਜੀ ਨੇ ਪ੍ਰਤੱਖ ਰੂਪ ਵਿੱਚ ਪਰਮਾਤਮਾ ਨੂੰ ਦੁੱਧ ਪਿਆਇਆ, ਜਿਵੇਂ ਧੰਨੇ ਨੇ ਪਿਆਇਆ ਸੀ। ਤੇ ਖਿਆਲ ਇਹ ਪੈਦਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਆ ਗਿਆ, ਤੇ ਕੀ ਹੁਣ ਸਿੱਖਾਂ ਨੂੰ, ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਇਹਨਾਂ ਨੂੰ ਆਪਣੇ ਘਰਾਂ 'ਚ ਮੂਰਤੀਆਂ ਬਣਾ ਲੈਣੀਆਂ ਚਾਹੀਦੀਆਂ ਕਿ ਅਸੀਂ ਵੀ ਨਾਮਦੇਵ ਵਾਂਗ ਦੁੱਧ ਛਕਾਈਏ। ਭਗਤ ਧੰਨਾ ਜੀ ਨੇ ਸਾਹਮਣੇ ਠਾਕੁਰ ਰੱਖ ਕੇ ਤਪੱਸਿਆ ਕੀਤੀ, ਆਰਾਧਨਾ ਕੀਤੀ, ਉਹਨਾਂ ਨੂੰ ਮਿਲ ਗਏ ਤੇ ਕੀ ਸਿੱਖਾਂ ਨੂੰ ਵੀ ਐਸਾ ਕਰਨਾ ਚਾਹੀਦਾ? ਉਹ ਜਵਾਬ ਦੇ ਰਹੇ ਨੇ ਅੱਜ ਦੇ ਸ਼ਬਦ ਵਿੱਚ। ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਆ ਤੇ ਫਿਰ ਉਹ ਅੱਗੇ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਫਿਰ ਗਿਆਨ ਵਿੱਚ ਵਾਧਾ ਹੁੰਦਾ ਹੈ, ਕਿਰਪਾ ਹੁੰਦੀ ਹੈ। ਤੇ ਨਾਮਦੇਵ ਜੀ ਨੂੰ ਸੇਵਕਾਂ ਨੇ ਪੁੱਛਿਆ, ਜੀ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਦੀਦਾਰ ਹੋਏ ਤੇ ਹੁਣ ਵੀ ਤੁਸੀਂ ਉੱਦਾਂ ਹੀ ਕਰਦੇ ਹੋ, ਠਾਕੁਰ ਨੂੰ ਦੁੱਧ ਪਿਆਉਂਦੇ ਹੋ, ਠਾਕੁਰ ਦਾ ਇਸ਼ਨਾਨ ਕਰਾਉਂਦੇ ਹੋ? ਕਹਿੰਦੇ ਨਹੀਂ ਨਹੀਂ, ਹੁਣ ਤਾਂ ਗੱਲਾਂ ਬਦਲ ਗਈਆਂ। ਜਿਵੇਂ ਪੈਸਿਆਂ 'ਚ ਵਾਧਾ ਹੁੰਦਾ ਨਾ, ਹੌਲੀ ਹੌਲੀ 10, 20, 50, 100 ਰੁਪਈਆ ਹੋ ਗਿਆ, 1000 ਰੁਪਈਆ ਹੋ ਗਿਆ, ਗਿਣਤੀਆਂ ਅਗਾਂਹ ਚੱਲ ਪੈਂਦੀਆਂ, ਲੱਖਾਂ ਹੋਈ ਜਾਂਦੇ ਆ, ਗਿਣਤੀਆਂ 'ਚ ਵਾਧਾ ਹੋਈ ਜਾਂਦਾ, ਪ੍ਰਾਪਤੀ ਹੋਰ ਹੋਈ ਜਾਂਦੀ ਆ, ਹੋਰ ਖਜ਼ਾਨਾ ਮਿਲੀ ਜਾਂਦਾ। ਅਤੇ ਜਦੋਂ ਖਜ਼ਾਨੇ ਦੇ ਬਹੁਤੇ ਦੇ ਮਾਲਕ ਬਣ ਜਾਈਏ ਫਿਰ ਜਿਹੜੀਆਂ ਇੱਕੀਆਂ ਦੁੱਕੀਆਂ ਵੱਲ ਕੌਣ ਦੇਖਦਾ? ਕਹਿੰਦੇ ਉਹ ਤਾਂ ਗੱਲਾਂ ਸ਼ੁਰੂਆਤੀ ਸੀ, ਹੁਣ ਤਾਂ ਗੱਲਾਂ ਅੱਗੇ ਦੀਆਂ ਨੇ। ਮੈਨੂੰ ਹੁਣ ਠਾਕੁਰ ਨੇ ਸਮਝਾ ਦਿੱਤਾ ਕਿ ਮੈਂ ਪੱਥਰ ਵਿੱਚ ਨਹੀਂ ਵੱਸਦਾ, ਮੈਂ ਮੂਰਤ ਵਿੱਚ ਨਹੀਂ ਹਾਂ, ਇਹ ਸਾਰੀ ਸ੍ਰਿਸ਼ਟੀ ਮੇਰਾ ਹੀ ਰੂਪ ਆ। ਤੈਨੂੰ ਕਿਸੇ ਸਪੈਸ਼ਲ ਥਾਂ 'ਤੇ ਬੈਠ ਕੇ ਠਾਕੁਰ ਨੂੰ ਉੱਥੇ ਸਟੈਬਲਿਸ਼ ਕਰਕੇ ਉਹਦਾ ਧਿਆਨ ਧਾਰਨ ਦੀ ਕੋਈ ਲੋੜ ਨਹੀਂ ਆ। ਹੁਣ ਤਾਂ ਸਭ ਦੇ ਵਿੱਚ ਹਾਂ, ਮੈਂ ਸਭ ਵਿੱਚ ਹਾਂ। ਸਭੈ ਘਟ ਰਾਮ ਬੋਲੈ, ਅਸੀਂ ਅਜੇ ਕੇਵਲ ਪੜ੍ਹਦੇ ਹਾਂ। ਜਿਵੇਂ ਦਾਸ ਦੀ ਸੇਵਾ ਹੈ ਨਾ, ਪੜ੍ਹ ਕੇ ਸੰਗਤਾਂ ਨੂੰ ਬੇਨਤੀ ਕਰਨ ਦੀ, ਅਤੇ ਜਾਂ ਅਸੀਂ ਸੁਣਦੇ ਹਾਂ ਜ਼ਿਆਦਾਤਰ। ਪਰ ਇਕਨਾਂ ਨੂੰ ਇਹ ਦਾਤ ਮਿਲ ਜਾਂਦੀ ਹੈ ਕਿ ਸਭੈ ਘਟ ਰਾਮ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਵੀ ਰਾਮ ਤੋਂ ਬਿਨਾਂ ਕੌਣ ਬੋਲ ਸਕਦਾ, ਰਾਮ ਹੀ ਬੋਲ ਰਿਹਾ ਹੈ, ਸਾਰੇ ਬਚਨ ਰਾਮ ਕਰ ਰਿਹਾ ਹੈ। ਤੇ ਨਾਮਦੇਵ ਜੀ ਨੂੰ ਜੋ ਦਾਤ ਪ੍ਰਾਪਤ ਹੋਈ ਹੈ, ਕਹਿੰਦੇ ਕਿ ਹੁਣ ਤਾਂ ਭਈ ਸਭ ਠਾਕੁਰੀ ਆ। ਬੇਨਤੀ ਕੀਤੀ, ਜੀ ਹੁਣ ਫਿਰ ਤੁਹਾਡੀ ਪੂਜਾ ਕਿਹੜੀ ਹੈ? ਤੇ ਉਸ ਵੇਲੇ ਭਗਤ ਜੀ ਨੇ ਆਸਾ ਰਾਗ ਵਿੱਚ ਕਿਰਪਾ ਕੀਤੀ, ਸ਼ਬਦ ਉਚਾਰਿਆ, ਕਹਿੰਦੇ ਆਨੀ ਲੇ ਕੁੰਭ ਭਰਾਈ ਲੇ ਉਦਕ, ਕੁੰਭ ਨਾਮ ਘੜੇ ਦਾ। ਤੇ ਮਰਾਠੀ ਮਹਾਰਾਸ਼ਟਰ ਵਿੱਚ ਰਹਿਣ ਵਾਲੇ ਭਗਤ ਜੀ ਹਨ, ਪੁੰਡਰਪੁਰ ਵਿੱਚ ਉਹਨਾਂ ਨੇ ਬਹੁਤਾ ਆਪਣਾ ਜੀਵਨ ਬਤੀਤ ਕੀਤਾ। ਇੱਥੇ ਉਹ ਪੰਜਾਬ ਵੀ ਆਏ ਭਗਤ ਨਾਮਦੇਵ ਜੀ, ਜਿਹੜਾ ਘੁੰਮਣ ਪਿੰਡ ਹੈ ਗੁਰਦਾਸਪੁਰ ਵਿੱਚ, ਇੱਥੇ ਵੀ ਉਹਨਾਂ ਨੇ ਚਰਨ ਪਾਏ। ਜੱਸਾ ਸਿੰਘ ਰਾਮਗੜੀਆ ਸਾਹਿਬ ਨੇ ਉਹਨਾਂ ਦਾ ਉੱਥੇ ਅਸਥਾਨ ਬਣਾਇਆ, ਕਿਉਂਕਿ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੇ ਭਗਤਾਂ ਨੂੰ ਹਿਰਦੇ 'ਚ ਥਾਂ ਦਿੱਤੀ ਆ, ਅਤੇ ਭਗਤਾਂ ਦਾ ਸਨਮਾਨ ਸਤਿਕਾਰ ਗੁਰੂ ਕੇ ਸਿੱਖ ਵੀ ਕਰਦੇ ਆ। ਸਰਦਾਰ ਜੱਸਾ ਸਿੰਘ ਜੀ ਨੇ, ਰਾਮਗੜੀਆ ਸਾਹਿਬ ਨੇ ਉੱਥੇ ਉਹਨਾਂ ਦਾ ਅਸਥਾਨ ਬਣਾਇਆ। ਸੋ ਭਗਤ ਨਾਮਦੇਵ ਜੀ ਉਹ ਮਰਾਠੀ ਭਾਸ਼ਾ ਦੇ ਮੁਤਾਬਕ ਪਰਮਾਤਮਾ ਦਾ ਨਾਮ ਜਿਵੇਂ ਉਹਨਾਂ ਨੇ ਬੀਠਲ ਰੱਖਿਆ ਨਾ, ਜਿਵੇਂ ਵੇਦ ਕਿਤੇਬਾ ਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਤੇ ਨਾਮਦੇਵ ਜੀ ਨੇ ਵੀ ਭਗਵਾਨ ਦਾ ਨਾਮ ਜਿਹੜਾ ਹੈ ਉਹ ਬੀਠਲ ਉਚਾਰਨ ਕੀਤਾ ਹੈ। ਤੇ ਆਨੀ ਲੇ, ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਕਿਸੇ ਵੀ ਸ਼ਬਦ ਨੂੰ ਮਰਾਠੀ ਭਾਸ਼ਾ ਵਿੱਚ ਜਦੋਂ ਪਾਸਟ ਬਣਾਉਣਾ ਹੋਵੇ, ਭੂਤਕਾਲ ਬਣਾਉਣਾ ਹੋਵੇ, ਤੇ ਨਾਲ ਲਾ ਸ਼ਬਦ ਵਰ ਦਿੰਦੇ ਹਨ, ਆਏ ਲਾ ਜਾਏ ਲਾ, ਕਿ ਆਇਆ ਸੀ ਗਿਆ ਸੀ। ਰਹੋ ਵਿਚਾਰ, ਨਾਮਦੇਵ ਜੀ ਕਹਿੰਦੇ ਮਨ ਵਿੱਚ ਹੁਣ ਖਿਆਲ ਆਉਂਦਾ, ਜਦੋਂ ਜੇ ਐਸਾ ਸੰਕਲਪ ਪੈਦਾ ਹੋਵੇ ਕਿ ਠਾਕੁਰ ਦਾ ਇਸ਼ਨਾਨ ਕਰਾਈਏ, ਪੂਜਾ ਦਾ ਇਹ ਪ੍ਰਕਾਰ ਹੈ ਨਾ, ਸਭ ਤੋਂ ਪਹਿਲਾਂ ਤਾਂ ਇਸ਼ਨਾਨ ਹੀ ਹੋਊ ਠਾਕੁਰ ਦਾ। ਤੇ ਭਗਤ ਜੀ ਕਹਿੰਦੇ ਆਨੀ ਲੇ ਕੁੰਭ ਭਰਾਈ ਲੇ ਉਦਕ, ਉਦਕ ਕਿ ਲੈ ਆਂਦਾ ਘੜਾ ਭਰ ਲਿਆ ਪਾਣੀ ਦੇ ਨਾਲ।
ਠਾਕੁਰ ਕਹੋ ਇਸ਼ਨਾਨ ਕਰੋ,
ਤੇ ਖਿਆਲ ਆਇਆ ਜੀ ਠਾਕੁਰ ਦਾ ਇਸ਼ਨਾਨ ਹੀ ਕਰਾ ਛੱਡੀਏ।
42 ਲੱਖ ਜੀ ਜਲ ਮਹਿ ਹੋਤੇ,
ਕਹਿੰਦੇ ਮਨ ਵਿੱਚ ਫਿਰ ਖਿਆਲ ਆਇਆ ਕਿ ਜਿਵੇਂ ਹਿੰਦੂ ਵੀਰਾਂ ਦਾ ਖਿਆਲ ਹੁੰਦਾ ਕਿ ਆਹ ਚੀਜ਼ ਪਵਿੱਤਰ ਹੈ, ਆਹ ਚੀਜ਼ ਨਹੀਂ ਪਵਿੱਤਰ ਹੈ, ਤੇ ਜੇ ਪਾਣੀ ਨਾਲ ਉਹਦਾ ਇਸ਼ਨਾਨ ਕਰਾਉਣਾ ਕਿ ਪਾਣੀ ਪਵਿੱਤਰ ਹੈ, ਤੇ ਕਹਿੰਦੇ ਪਾਣੀ ਕਿੱਦਾਂ ਪਵਿੱਤਰ ਰਹਿ ਗਿਆ, 42 ਲੱਖ ਜੂਨਾਂ ਅੱਧੀਆਂ ਜੂਨਾਂ ਜਿਹੜੀਆਂ ਹਨ ਉਹ ਤਰੀ ਚ ਵੱਸਦੀਆਂ ਨੇ, ਅੱਧੀਆਂ ਖੁਸ਼ਕੀ ਵਿੱਚ ਵੱਸਦੀਆਂ। ਜਦੋਂ 42 ਲੱਖ ਜੂਨਾਂ ਜਿਹੜੀਆਂ ਪਹਿਲਾਂ ਪਾਣੀ ਵਿੱਚ ਨੇ, ਫਿਰ ਪਾਣੀ ਕਿੱਦਾਂ ਪਵਿੱਤਰ ਰਹਿ ਗਿਆ? ਤੇ ਰੱਬ ਦੇ ਪੂਜਾ ਕਰਨ ਵਾਸਤੇ ਪਵਿੱਤਰ ਚੀਜ਼ ਮਿਲਦੀ ਕੋਈ ਨਹੀਂ। ਪਰਮਾਤਮਾ ਇੰਨਾ ਸ਼ੁੱਧ ਹੈ ਤੇ ਅਸ਼ੁੱਧ ਚੀਜ਼ਾਂ ਨਾਲ ਉਸ ਦੀ ਪੂਜਾ ਕਿਵੇਂ ਹੋ ਸਕਦੀ ਹੈ? ਅਸ਼ੁੱਧ ਚੀਜ਼ਾਂ ਨਾਲ ਉਸ ਪਰਮਾਤਮਾ ਦੀ ਅਸੀਂ ਪੂਜਾ ਕਿਵੇਂ ਕਰੀਏ ਭਾਈ? ਤੇ ਦੂਸਰਾ ਖਾਲਸਾ ਜੀ, ਇਹਦੇ ਵਿੱਚ ਬ੍ਰਹਮ ਨਿਸ਼ਠੀ ਜੋ ਅਵਸਥਾ ਹੈ ਕਿ ਜਦੋਂ ਠਾਕੁਰ ਹੀ ਸਾਰੇ ਰੂਪਾਂ ਦੇ ਵਿੱਚ ਆ, ਪਰਮਾਤਮਾ ਸਾਰੇ ਰੂਪਾਂ ਦੇ ਵਿੱਚ ਆ, ਤੇ ਜੋ ਪਾਣੀ ਵਿੱਚ ਰਹਿਣ ਵਾਲੀਆਂ ਜੂਨਾਂ ਹਨ, ਸਰੀਰ ਨੇ, ਉਹ ਪਰਮਾਤਮਾ ਖੁਦ ਆ। ਤੇ ਕਹਿੰਦੇ ਉਹ ਤੇ 24 ਘੰਟੇ ਇਸ਼ਨਾਨ ਕਰਦਾ ਪਰਮਾਤਮਾ ਜਿਹੜਾ ਹੈ, ਕਿਉਂਕਿ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਵੀ ਤਾਂ ਉਹ ਆਪ ਹੀ ਆ ਨਾ। ਇੱਕ ਸਮੇਂ ਇਸ਼ਨਾਨ ਕਰਾ ਕੇ ਉਹਦਾ ਆਪਾਂ ਕੀ ਕਰਾਂਗੇ? ਉਹ ਤੇ ਰਹਿੰਦਾ ਹੀ ਪਾਣੀ 'ਚ ਆ, ਉਹਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ। ਉਹ ਤਾਂ 8 ਪਹਿਰ ਉਦਕ ਇਸ਼ਨਾਨੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਕਹਿੰਦੇ ਉਹ ਤਾਂ 8 ਪਹਿਰ ਇਸ਼ਨਾਨ ਕਰਦਾ ਰਹਿੰਦਾ ਹੈ। ਉਹ ਸਾਡੇ ਇਸ਼ਨਾਨ ਦਾ ਮੁਥਾਜ ਥੋੜ੍ਹੀ ਆ ਕਿ ਅਸੀਂ ਇਸ਼ਨਾਨ ਕਰਾਵਾਂਗੇ ਤੇ ਭਗਵਾਨ ਨੇ ਸਾਵਧਾਨ ਹੋਣਾ, ਜੇ ਅੱਜ ਅਸੀਂ ਇਸ਼ਨਾਨ ਨਾ ਕਰਾਇਆ ਤੇ ਭਗਵਾਨ ਦਾ ਇਸ਼ਨਾਨ ਰਹਿ ਜਾਣਾ। ਉਹ ਤੇ ਹਮੇਸ਼ਾ ਹੀ ਇਸ਼ਨਾਨ ਕਰ ਰਿਹਾ, ਫਿਰ ਅਸੀਂ ਉਹਨੂੰ ਭੋਗ ਲਵਾਵਾਂਗੇ ਸਾਹਮਣੇ ਲਿਜਾ ਕੇ ਮੂਰਤੀ ਦੇ, ਤੇ ਤਾਂ ਹੀ ਭੋਗ ਲੱਗਣਾ। ਕਹਿੰਦੇ ਸਦ ਹੀ ਭੋਗ ਲਗਾਏ ਸੁਗਿਆਨੀ। ਠਾਕੁਰ ਨੂੰ ਤੇ ਹਮੇਸ਼ਾ ਹੀ ਭੋਗ ਲੱਗ ਰਿਹਾ। ਆ ਜਿੰਨੇ ਜੀਵ ਨੇ, ਕੋਈ ਐਸਾ ਸਮਾਂ ਦੁਨੀਆਂ 'ਚ ਅਸੀਂ ਕੋਈ ਸੈਕਿੰਡ ਲੱਭ ਸਕਦੇ ਹਾਂ ਕਿ ਜਦੋਂ ਕੋਈ ਜੀਵ ਭੋਜਨ ਨਾ ਖਾ ਰਿਹਾ ਹੋਵੇ? ਜਿਵੇਂ ਠਾਕੁਰ 24 ਘੰਟੇ ਪਾਣੀ 'ਚ ਰਹਿੰਦਾ, ਇੱਦਾਂ ਠਾਕੁਰ 24 ਘੰਟੇ ਛਕਦਾ। ਉਹ ਤੇ ਸਾਰਿਆਂ ਦੇ ਅੰਦਰ ਆ, ਸਾਰਿਆਂ ਦੇ ਅੰਦਰ ਛਕ ਰਿਹਾ। ਉਹ ਸਾਡੇ ਇੱਕ ਸਮੇਂ ਦੇ ਭੋਗ ਲਵਾਉਣ ਦੇ ਗੁਲਾਮ ਨਹੀਂ ਹੈ। ਮਨ ਵਿੱਚ ਇੱਕ ਸੰਸਾ ਪੈਦਾ ਹੋ ਜਾਣਾ, ਆਪਾਂ ਉਹਨੂੰ ਕਲੀਅਰ ਕਰ ਲਈਏ ਕਿ ਇਹ ਜਿਹੜੀ ਬਾਹਜ ਪ੍ਰਕਿਰਿਆ ਹੈ, ਇਹ ਤਾਂ ਗੁਰੂ ਕੇ ਸਿੱਖ ਵੀ ਕਰਦੇ ਆ। ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਚੌਰ ਸਾਹਿਬ ਚਲਾਉਂਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੂਜਾ ਕਰਦੇ ਹਾਂ, ਤੇ ਕੀ ਕਿਤੇ ਇਸ ਚੀਜ਼ ਦਾ ਖੰਡਨ ਨਹੀਂ ਹੋ ਰਿਹਾ? ਸਤਿਗੁਰਾਂ ਦੇ ਉੱਪਰ ਚੌਰ ਝੁਲਦਾ ਹੈ ਕਿ ਬਾਣੀ ਵਿੱਚ ਤਾਂ ਇਹ ਸ਼ਬਦ ਆਉਂਦੇ ਹਨ, ਜਾਂ ਕਾ ਚਵਰ ਸਭ ਉੱਪਰ ਝੁਲੈ। ਉਹ ਪ੍ਰਕਰਨ ਡਿਫਰੈਂਟ ਆ। ਪਰਮਾਤਮਾ ਦਾ ਸਰਗੁਣ ਸਰੂਪ ਇਹ ਜੀਵ ਨੇ, ਤੇ ਇਹਨਾਂ ਜੀਵਾਂ ਦੇ ਉੱਪਰ ਪਾਉਣ ਦਾ ਚੌਰ ਜਿਹੜਾ ਹਮੇਸ਼ਾ ਹੀ ਝੁੱਲ ਰਿਹਾ ਹੈ, ਇਹ ਵੀ ਪਰਮਾਤਮਾ ਦੇ ਚੌਰ ਹੋ ਰਿਹਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹਨਾਂ ਦੇ ਸੰਬੰਧ ਵਿੱਚ ਆਪਾਂ ਗੁਰੂ ਕੀ ਬਾਣੀ ਵਿੱਚੋਂ ਤੱਕੀਏ। ਭਗਤ ਰਵਿਦਾਸ ਜੀ ਦਾ ਇੱਕ ਪਾਵਨ ਸ਼ਬਦ ਹੈ, ਉਹ ਕਹਿੰਦੇ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਜਿਹੜਾ ਕਾਗਜ਼ ਹੈ, ਤਾੜੀ ਦਾ ਇੱਕ ਰੁੱਖ ਹੁੰਦਾ, ਤੇ ਤਾੜੀ ਦੇ ਰੁੱਖ ਵਿੱਚੋਂ ਵੈਸੇ ਕਹਿੰਦੇ ਕਿ ਸ਼ਰਾਬ ਨਿਕਲਦੀ ਟਪਕਦੀ ਹੈ, ਪਰ ਉਹਦੀ ਛਿੱਲ ਜਿਹੜੀ ਹੁੰਦੀ ਆ ਨਾ ਰੁੱਖ ਦੀ, ਉਹ ਤਾੜੀ ਦਾ ਦਰਖਤ ਅਪਵਿੱਤਰ ਮੰਨਿਆ ਜਾਂਦਾ। ਸ਼ਰਾਬ ਅਪਵਿੱਤਰ ਚੀਜ਼ ਹੈ, ਉਹਦੇ 'ਚੋਂ ਟਪਕਦੀ ਹੈ, ਪਰ ਉਹਦੀ ਛਿੱਲ ਜਿਹੜੀ ਹੈ ਉਹਦਾ ਕਾਗਜ਼ ਬਣਦਾ। ਜੈਸੇ ਕਾਗਰਾ ਕਰਦ ਵਿਚਾਰੰ, ਕਹਿੰਦੇ ਭਗਤ ਭਗਾਉਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ। ਜਦੋਂ ਤਾੜੀ ਦੇ ਦਰਖਤ ਦੀ ਛਿੱਲ ਦਾ ਬਣਿਆ ਹੋਇਆ ਕਾਗਜ਼ ਉਹਦੇ ਉੱਪਰ ਪਰਮਾਤਮਾ ਦੀ ਭਗਤੀ ਲਿਖ ਦਈਏ, ਜਿਸ ਕਾਗਜ਼ ਉੱਪਰ ਪਰਮਾਤਮਾ ਦੀ ਭਗਤੀ ਲਿਖੀ ਜਾਂਦੀ ਹੈ, ਉਸ ਨੂੰ ਫਿਰ ਨਮਸਕਾਰਾਂ ਹੁੰਦੀਆਂ ਨੇ। ਪੂਜੀਐ ਸ਼ਬਦ ਲਿਖਿਆ, ਪੂਜੀਐ ਉਹਦੀ ਪੂਜਾ ਹੁੰਦੀ ਆ। ਗੁਰਮਤਿ ਵਿੱਚ ਨਾਮ ਦੀ ਪੂਜਾ ਹੈ, ਤੇਰਾ ਨਾਮ ਕਰੇ ਚੰਨ ਨਾਠੀਆ, ਜੇ ਮਨ ਉਰਸਾ ਹੋਏ ਕਰਣੀ ਕੁੰਗੂ, ਜੇ ਰਲੈ ਘਾਟ ਅੰਤਰ ਪੂਜਾ ਹੋਏ। ਪੂਜਾ ਕੀ ਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਗੁਰਮਤਿ ਵਿੱਚ ਨਾਮ ਦੀ ਪੂਜਾ ਹੈ। ਦੂਸਰਾ, ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਗੁਰੂ ਹਨ, ਗੁਰਮਤ ਵਿੱਚ ਸਤਿਗੁਰਾਂ ਦੇ ਉੱਪਰ ਚੌਰ ਸਾਹਿਬ ਝੁਲਦਾ, ਦਸਵੇਂ ਪਾਤਸ਼ਾਹ ਸਤਿਗੁਰੂ ਜੀ ਨੇ। ਕਈ ਲੋਕ ਇਹ ਸਵਾਲ ਕਰਦੇ ਆ, ਤੁਹਾਡੇ ਉੱਪਰ ਵੀ ਸਵਾਲ ਕਰਨਗੇ ਕਿ ਅੱਜ ਕਥਾ ਇਹ ਆਈ ਸੀ, ਕਈ ਇਹਨੂੰ ਦੂਜੇ ਰੁੱਖ ਢੁਕਾ ਲੈਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਫਿਰ ਚੌਰ ਸਾਹਿਬ ਕਰਨ ਦੀ ਲੋੜ ਨਹੀਂ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਤਰ ਦੀ ਫਿਰ ਕੀ ਲੋੜ ਆ ਜਦ ਸਾਰਾ ਕੁਝ ਚੌਰ ਪਹਿਲਾਂ ਹੀ ਝੁੱਲ ਰਿਹਾ, ਜਦ ਪੂਜਾ ਪਹਿਲਾਂ ਹੀ ਹੋ ਰਹੀ, ਨਾਮ ਦੀ ਪੂਜਾ ਹੋ ਰਹੀ ਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਪੂਜਾ ਇਸ ਢੰਗ ਨਾਲ ਸਿੱਖ ਕਿਉਂ ਕਰਦੇ ਨੇ? ਖਾਲਸਾ ਜੀ, ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਿਆਦਾ ਨਾਦੇੜ ਦੀ ਧਰਤੀ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਪੂਰਨ ਕੀਤੀ। ਹਜ਼ੂਰ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕੀਤਾ, ਪੰਜ ਪੈਸੇ ਨਾਰੀਅਲ ਰੱਖਿਆ, ਆਪ ਹਜ਼ੂਰ ਨੇ ਪੰਜ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ ਤੇ ਸਿੱਖਾਂ ਨੂੰ ਕਿਹਾ ਹੈ ਕਿ ਇਹ ਹਾਜ਼ਰ ਹਜ਼ੂਰ, ਜਿਵੇਂ ਜਾਪ ਸਾਹਿਬ ਵਿੱਚ ਬਚਨ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਾਹਰ ਪ੍ਰਤਾਪ ਵਾਲੇ ਹਮੇਸ਼ਾ ਹਾਜ਼ਰ ਨਾਜ਼ਰ ਗੁਰੂ ਮੰਨਣਾ ਤੇ ਗੁਰੂ ਮਰਿਆਦਾ ਜਿਹੜੀ ਹੈ ਉਹ ਪੂਰੀ ਰੱਖਣੀ ਆ। ਜਿਵੇਂ ਸਤਿਗੁਰਾਂ ਦੇ ਸੀਸ ਤੇ ਚੌਰ ਝੁੱਲਦਾ ਸੀ, ਚੰਦੋਆ ਲੱਗਦਾ ਸੀ, ਇਹ ਸਤਿਗੁਰਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਾਸਤੇ ਇਹ ਮਰਿਆਦਾ ਦਾ ਹਿੱਸਾ ਹੈ, ਆਪ ਜੀ ਸਾਡੇ ਗੁਰੂ ਹਨ। ਸੋ ਇਸ ਵਾਸਤੇ ਇਹ ਚੌਰ ਸਾਹਿਬ ਦੀ ਮਰਿਆਦਾ, ਤਖ਼ਤ ਦੀ ਮਰਿਆਦਾ, ਪੀੜਾ ਸਾਹਿਬ ਤੇ ਪ੍ਰਕਾਸ਼ ਕਰਨ ਦੀ ਮਰਿਆਦਾ ਇਹ ਕਲਗੀਧਰ ਜੀ ਨੇ ਆਪ ਬਣਾਈ ਹੈ, ਆਪ ਮੱਥਾ ਟੇਕਿਆ, ਗੁਰਤਾ ਗੱਦੀ ਬਖਸ਼ੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਗੁਰੂ ਹਨ ਤੇ ਚਵਰ ਛਤਰ ਤਖ਼ਤ ਦੇ ਆਪ ਜੀ ਮਾਲਕ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਠਾਕੁਰ ਦੀ ਪੂਜਾ ਵਾਂਗ ਨਹੀਂ ਮੰਨਦੇ। ਕਲਗੀਧਰ ਜੀ ਨੇ ਸਮਝਾਇਆ ਕਿ ਸਾਕਸ਼ਾਤ ਨੇ, ਪ੍ਰਤੱਖ ਨੇ, ਦਸਾਂ ਹੀ ਗੁਰੂ ਸਾਹਿਬਾਂ ਦਾ, ਗੁਰੂ ਸਾਹਿਬਾਂ ਦੇ ਜੋਤੀ ਸਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ। ਸੋ ਇਸ ਲਈ ਇਹ ਸੰਸਾ ਮਨ ਵਿੱਚ ਨਾ ਰਹਿ ਜਾਏ ਕੋਈ, ਤਾਂ ਬੇਨਤੀ ਕੀਤੀ ਹੈ। ਸੋ ਭਗਤ ਨਾਮਦੇਵ ਜੀ ਇੱਥੇ ਕਿਰਪਾ ਕਰਕੇ ਕਹਿ ਰਹੇ ਹਨ ਕਿ ਭਾਈ ਲੈ ਆਂਦਾ ਜਲ ਕਿ ਠਾਕੁਰ ਦੀ ਪੂਜਾ ਕਰੀਏ, ਪਰ ਇਹਦੇ ਪਹਿਲਾਂ ਹੀ ਠਾਕੁਰ ਦਾ ਇਸ਼ਨਾਨ ਹੋਇਆ ਹੋਇਆ ਸਭ ਜਲ ਵਿੱਚ ਉਹ ਆਪ ਹੀ ਇਸ਼ਨਾਨ ਕਰ ਰਿਹਾ, ਤੇ ਫਿਰ ਭਾਈ ਵੱਖਰਾ ਇਸ਼ਨਾਨ ਠਾਕੁਰ ਦਾ ਕੀ ਰਹਿ ਗਿਆ ਪਿੱਛੇ?
ਬੀਠਲ ਪਹਿਲਾ ਕਾਈ ਕਰੋ,
ਤੇ ਬੀਠਲ ਮੇਰਾ ਪ੍ਰਮਾਤਮਾ, ਬੀਠਲ ਤਿੰਨ ਅੱਖਰਾਂ ਦਾ ਇਹ ਸਮੇਲ ਸ਼ਬਦ ਹੈ, ਪੈਦਾ ਕਰਨ ਵਾਲਾ, ਤੇ ਇਸੇ ਤਰ੍ਹਾਂ ਠੱਠੇ ਤੋਂ ਅਸਥਿਤੀ ਕਰਨ ਵਾਲਾ, ਪਾਲਣਾ ਕਰਕੇ ਤੇ ਲੱਲੇ ਤੋਂ ਲੈਤਾ, ਜਿਹਦੇ ਵਿੱਚ ਤਿੰਨ ਗੁਣ ਹੋਣ, ਉਹ ਬੀਠਲ ਹੈ। ਉਹਦੇ ਪਹਿਲਾ ਪਹਿਲਾਂ ਹੀ ਮਿਲਿਆ ਹੋਇਆ ਪ੍ਰਮਾਤਮਾ ਜਲ ਵਿੱਚ, ਉਹ ਤੇ ਹਮੇਸ਼ਾ ਹੀ ਇਸ਼ਨਾਨ ਕਰ ਰਿਹਾ, ਤੇ ਠਾਕੁਰ ਦਾ ਫਿਰ ਇਸ਼ਨਾਨ ਕਾਹਦੇ ਵਾਸਤੇ ਅਸੀਂ ਕਰਾਈਏ? ਲੋੜ ਨਹੀਂ ਸਾਨੂੰ।
ਜਤਰ ਜਾਓ ਤਤ ਬੀਠਲ ਪਹਿਲਾ,
ਜਦੋਂ ਜਿੱਧਰ ਵੀ ਅਸੀਂ ਜਾਂਦੇ ਹਾਂ ਨਾ, ਤੇ ਸਾਡਾ ਬੀਠਲ ਜਿਹੜਾ ਨਾ ਪ੍ਰਮਾਤਮਾ, ਉਹ ਮਿਲਿਆ ਹੋਇਆ ਸਾਰਿਆਂ ਵਿੱਚ।
ਮਹਾ ਆਨੰਦ ਕਰੇ ਸਦਕੇਲਾ,
ਉਹਦੇ ਵੱਡਾ ਇਹ ਆਨੰਦੀ ਸਰੂਪ ਹੈ, ਆਨੰਦ ਸਰੂਪ ਹੈ, ਹਮੇਸ਼ਾ ਹੀ ਉਹਦੇ ਖੇਡਾਂ ਕਰਦਾ, ਚੋਜ ਕਰਦਾ, ਕ੍ਰੀੜਾ ਕਰਦਾ ਹੈ, ਸਭ ਉਹਦੇ ਰੰਗ ਤਮਾਸ਼ੇ ਹਨ, ਚੋਜ ਹਨ। ਵਿਸ਼ਰਾਮ ਦੇ ਕੇ ਕਹਿੰਦੇ ਹਨ
ਆਨੀਲੇ ਫੂਲ ਪਰੋਈ ਲੇ ਮਾਲਾ।
ਸੋ ਆਨੀ ਲੈ ਕੇ ਜੇ ਲਿਆਈਏ ਭਾਈ ਫੁੱਲ, ਤੇ ਪਰੋ ਲਈਏ ਮਾਲਾ ਨੂੰ,
ਠਾਕੁਰ ਕੀ ਹਾਓ ਪੂਜ ਕਰੋ।
ਖਿਆਲ ਆਉਂਦਾ ਜਿਵੇਂ ਪੰਡਿਤ ਦੇ ਮਨ ਵਿੱਚ ਕਿ ਮੈਂ ਠਾਕੁਰ ਦੀ ਪੂਜਾ ਕਰਾਂ,
ਪਹਿਲੀ ਬਾਸ ਲਈ ਹੈ ਭਵਰ ਹੈ।
ਭਾਈ ਫੁੱਲ ਕਿਹੜੇ ਪਵਿੱਤਰ ਹਨ? ਪਹਿਲਾਂ ਦੇ ਫੁੱਲਾਂ ਦੀ ਵਾਸ਼ਨਾ ਜਿਹੜੀ ਹੈ ਉਹ ਭੌਰੇ ਨੇ ਲੈ ਲਈ। ਜੇ ਤੁਸੀਂ ਕਹੋ ਕਿ ਫੁੱਲ ਸੁੱਚੇ ਆ, ਤੇ ਸੁੱਚੇ ਕਿੱਦਾਂ ਰਹਿ ਗਏ? ਅਸੀਂ ਫੁੱਲ ਜਿਹੜੇ ਹੁਣ ਪੂਜਾ ਵਾਸਤੇ ਲਿਆਉਣੇ ਹੋਣ ਤੇ ਕਿਸੇ ਹੋਰ ਨੂੰ ਪਹਿਲਾਂ ਸੁੰਘਾ ਲਈਏ, ਫਿਰ ਆਖੀਏ ਕਿ ਹੁਣ ਠਾਕੁਰ ਅੱਗੇ ਚੜਾਈਏ, ਗੱਲ ਨਹੀਂ ਨਾ ਬਣਦੀ, ਉਹਦੇ ਪਹਿਲਾਂ ਕਿਸੇ ਹੋਰ ਨੇ ਸੁੰਘ ਲਏ। ਸੋ ਭਗਤ ਜੀ ਕਹਿੰਦੇ ਨੇ ਕਿ ਪਹਿਲਾਂ ਦੇ ਭੌਰਾ ਵਾਸ਼ਨਾ ਲੈ ਗਿਆ, ਫਿਰ ਠਾਕੁਰ ਦੀ ਪੂਜਾ ਕਿਵੇਂ ਰਹਿ ਗਈ ਭਈ, ਕਿਵੇਂ ਪਵਿੱਤਰ ਰਹਿ ਗਏ ਫੁੱਲ? ਔਰ ਇਸੇ ਤਰ੍ਹਾਂ ਕੀ ਖੰਡਨ ਹੈ ਕਿ ਪੂਜਾ ਕਰਨੀ ਨਹੀਂ ਚਾਹੀਦੀ ਫੁੱਲਾਂ ਦੁਆਰਾ? ਨਹੀਂ ਨਹੀਂ ਭਾਈ, ਉਹ ਭੌਰੇ ਵਿੱਚ ਵੀ ਆਪ ਹੀ ਵੱਸਦਾ ਹੈ, ਉਹਨੇ ਆਪ ਹੀ ਪਹਿਲਾਂ ਹੀ ਸੁਗੰਧੀ ਲੈ ਲਈ ਆ, ਤੁਹਾਨੂੰ ਵਿਸ਼ੇਸ਼ ਠਾਕੁਰ ਨੂੰ ਫੁੱਲਾਂ ਦੀਆਂ ਮਾਲਾ ਚੜਾਉਣ ਦੀ ਲੋੜ ਨਹੀਂ। ਉਹ ਹਮੇਸ਼ਾ ਹੀ ਸੁਗੰਧੀ ਦੇ ਵਿੱਚ ਹੈ, ਸੁਗੰਧ ਨੂੰ ਮਾਣ ਰਿਹਾ ਹਮੇਸ਼ਾ।
ਬੀਠਲ ਪਹਿਲਾ ਕਾਈ ਕਰੋ,
ਉਹ ਬੀਠਲ ਪਰਮਾਤਮਾ ਜਿਹੜਾ ਹੈ ਮਿਲਿਆ ਹੋਇਆ ਹੈ ਉਹਨਾਂ ਭੌਰਿਆਂ ਵਿੱਚ, ਸੁਗੰਧੀ ਨੂੰ ਲੈ ਰਿਹਾ ਹੈ ਸਭ ਨੂੰ। ਸੋ ਫਿਰ ਕਾਹਦੀ ਇਹ ਠਾਕੁਰਾਂ ਦੀ ਬਾਹਜ ਕਰਨੀ ਹੈ ਪੂਜਾ।
ਨੀਲੇ ਦੂਧ ਰਧਾਈ ਲੇ ਖੀਰੰ,
ਕਹਿੰਦੇ ਜੀ ਇੱਕ ਭੋਗ ਲਵਾਉਣਾ ਚਾਹੀਦਾ ਹੈ। ਤੇ ਭਗਤ ਜੀ ਕਹਿੰਦੇ ਕਿ ਇਹ ਖਿਆਲ ਕਰ ਲਓ ਜੇ ਲੈ ਆਈਏ ਦੁੱਧ ਰਿੰਨ ਲਈਏ ਖੀਰ ਨੂੰ।
ਠਾਕੁਰ ਕਹੋ ਨੈਵੇਦ ਕਰੋ,
ਕਿ ਠਾਕੁਰ ਨੂੰ ਖੀਰ ਦਾ ਭੋਗ ਲਵਾਉਣਾ ਹੈ। ਜੇ ਮਨ ਵਿੱਚ ਇਹ ਖਿਆਲ ਕਰ ਲਿਆ ਕਿ ਚਲੋ ਦੁੱਧ ਪਵਿੱਤਰ ਹੈ ਇਹ ਇਹਦਾ ਭੋਗ ਲਾ ਲਈਏ ਠਾਕੁਰ ਨੂੰ ਮੂਰਤੀ ਨੂੰ।
ਪਹਿਲੇ ਦੂਧ ਬਿਟਾਰਿਓ ਬਛਰਾ,
ਇਹ ਵੀ ਤੇ ਸ਼ੁੱਧ ਨਹੀਂ ਹੈ ਨਾ, ਕਹਿੰਦੇ ਦੁੱਧ ਦਾ ਫਿਰ ਪਹਿਲਾਂ ਹੀ ਵਿਗਾੜ ਦਿੱਤਾ। ਦੁੱਧ ਜਿਹੜਾ ਹੈ ਉਹਦੇ ਪਹਿਲਾਂ ਬੱਛੇ ਨੇ ਚੁੰਘ ਲਿਆ, ਤੁਸੀਂ ਕਹਿੰਦੇ ਦੁੱਧ ਪਵਿੱਤਰ ਆ, ਫਿਰ ਇਹ ਪਵਿੱਤਰ ਨਹੀਂ ਰਹਿ ਗਿਆ। ਭਗਤ ਜੀ ਫਿਰ ਕੀ ਤੁਹਾਡਾ ਸਿਧਾਂਤ ਹੈ? ਉਹ ਕਹਿੰਦੇ ਮੈਂ ਤੇ ਇਹ ਕਹਿੰਦਾ ਕਿ ਬੱਛੇ ਵਿੱਚ ਵੀ ਉਹੀ ਵੱਸਦਾ, ਉਹ ਪਹਿਲਾਂ ਹੀ ਭੋਗ ਲਾ ਚੁੱਕਾ ਹੈ, ਤੁਹਾਨੂੰ ਤੇ ਮਿਲਣਾ ਹੀ ਬਾਅਦ ਵਿੱਚ ਆ, ਬੱਛੇ ਦੇ ਅੰਦਰ ਵੀ ਤੇ ਉਹੀ ਵੱਸਦਾ ਹੈ। ਗਊ ਬਾਸ਼ ਕਉ ਸੰਚੈ ਖੀਰ, ਗਲਾ ਬਾਂਧ ਦੋਹੇ ਲੇਹੇ ਅਹੀਰ। ਗਾਂ ਜਿਹੜੀ ਆ ਉਹਦੇ ਬੱਛੇ ਵਾਸਤੇ ਦੁੱਧ ਇਕੱਠਾ ਕਰਦੀ ਆ ਨਾ, ਆਪਣੇ ਬੱਚੇ ਵਾਸਤੇ। ਜਿਹੜਾ ਗਵਾਲਾ ਹੁੰਦਾ ਹੈ ਉਹ ਬੱਛੇ ਨੂੰ ਤੇ ਪਿਛਾਂ ਬੰਨ ਲੈਂਦਾ ਤੇ ਧੱਕੇ ਨਾਲ ਚੋ ਲੈਂਦਾ। ਬੱਛਾ ਜਿਹੜਾ ਨਾ ਬੱਛਾ, ਉਹਦਾ ਪ੍ਰਮਾਣ ਬਾਣੀ ਵਿੱਚ ਆਇਆ ਕਿ ਰੱਬ ਦੇ ਪਿਆਰੇ ਇੱਦਾਂ ਨਾਮ ਰਸ ਨੂੰ ਘੁੱਟਾਂ ਨਾਲ ਪੀਂਦੇ ਆ। ਕਹਿੰਦੇ ਜੈਸੇ ਗਾਏ ਕਾ ਬਾਛਾ ਛੂਟਲਾ, ਥਾਨ ਚੋਖਤਾ ਮੱਖਣ ਘੂਟਲਾ। ਨਾਮਦੇਵ ਜੀ ਦਾ ਸ਼ਬਦ, ਕਹਿੰਦੇ ਜਿਵੇਂ ਗਾਂ ਦਾ ਵੱਛਾ ਛੱਡ ਦੇਈਏ ਨਾ, ਜਿਹੜੇ ਮੱਝਾਂ ਗਾਵਾਂ ਪਾਲਦੇ ਆ ਉਹਨਾਂ ਨੂੰ ਪਤਾ, ਜਿਹੜਾ ਇੱਕ ਮਹਿਰੂ ਹੈ ਮੱਝਾਂ ਦੇ, ਜਿਹੜੇ ਮੱਝਾਂ ਦੇ ਬੱਚੇ ਤੇ ਗਾਵਾਂ ਦੇ ਨੇ ਉਹਨਾਂ ਦਾ ਇਹ ਫਰਕ ਆ। ਜਿਹੜਾ ਗੋਕਾ ਹੈ ਵੱਛਾ ਜਾਂ ਵੱਛੀ, ਉਹਨਾਂ ਦੀ ਬਹੁਤ ਜ਼ਿਆਦਾ ਸਪੀਡ ਹੁੰਦੀ ਆ ਦੁੱਧ ਚੁੰਘਣ ਵਿੱਚ। ਜਰਾ ਕੁ ਉਹਨਾਂ ਦੇ ਮੂੰਹ ਦੇ ਵਿੱਚ ਅਸਤਨ ਆਇਆ ਨਹੀਂ ਗਊ ਦਾ, ਅਤੇ ਛਿਣ ਮਾਤਰ ਵਿੱਚ ਉਹ ਲਾ ਜਾਂਦੇ ਸੂਟਾ, ਕਿਲੋਆਂ ਦੇ ਕਿਲੋ ਦੁੱਧ ਚੁੰਘ ਜਾਂਦੇ ਆ, ਇੰਨੀ ਤੇਜ਼ੀ ਹੁੰਦੀ ਆ। ਅਤੇ ਰੱਬ ਦੇ ਪਿਆਰਿਆਂ ਦਾ ਪ੍ਰਮਾਣ ਆਇਆ ਕਿ ਇੱਦਾਂ ਉਹ ਜਦੋਂ ਚੌਂਕੜਾ ਲਾ ਕੇ ਬਹਿ ਜਾਂਦੇ ਆ ਘੁੱਟਾਂ ਨਾਲ, ਫਿਰ ਉਹ ਛਕਦੇ ਆ ਨਾਮ ਨੂੰ। ਜਿੰਨੇ ਚਿਰ ਨੂੰ ਆਮ ਬੰਦੇ ਦਾ ਆਸ ਉਸ ਜਾਂ ਦੂਰ ਹੁੰਦਾ, ਵਾਸੀਆਂ ਵੂਸੀਆਂ ਮਾਰਦਾ ਰਹਿੰਦਾ, ਉਹ ਉਨੇ ਚਿਰ ਨੂੰ ਆ ਗੁਜ਼ਾਰੇ ਕਰ ਲੈਂਦੇ ਆ। ਬੜਾ ਉਹਨਾਂ ਦੀ ਤੇਜ਼ੀ ਹੁੰਦੀ ਆ ਸਿਮਰਨ ਕਰਨ ਵਿੱਚ, ਵਾਹਿਗੁਰੂ 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 ਜਪਣ ਵਿੱਚ, ਹਿਰਦੇ 'ਚ। ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ ਖਾਲਸਾ ਜੀ, ਸਾਡਾ ਮਨ ਜਿਹੜਾ ਨਹੀਂ ਟਿਕਦਾ, ਅਸੀਂ ਖਿਆਲ ਕਰੀਏ ਨਾ ਕੀਰਤਨ ਸੁਣਨਾ, ਇਹ ਮਾਰਦਾ ਛਾਲਾਂ ਭੱਜ ਜਾਂਦਾ। ਕਿ ਸਾਨੂੰ ਗੁਰਮੁਖਾਂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਆ। ਜਿਵੇਂ ਦੋਹਰਾ ਹੁੰਦਾ ਨਾ ਪਾਇਆ ਸੰਗਲ, ਘੋੜਾ ਜਿਹੜਾ ਉਹਨੂੰ ਅੱਗੋਂ ਵੀ ਵੱਧਾ ਹੁੰਦਾ ਅਤੇ ਪਿੱਛੋਂ ਵੀ ਵੱਧਾ ਹੁੰਦਾ। ਅਗਾੜਾ ਪਛਾੜਾ ਗੁਰਦੁਆਰਾ ਸਾਹਿਬ ਹੈ ਇੱਥੇ ਮਾਝੇ 'ਚ, ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਕਿ ਸਤਿਗੁਰਾਂ ਨੇ ਘੋੜਾ ਵੱਧਾ ਅਤੇ ਅੱਗੇ ਵੀ ਜਿੱਥੇ ਵੱਧਾ ਅਤੇ ਪਿੱਛੇ ਵੀ ਵੱਧਾ, ਦੋ ਪਾਸਿਆਂ ਤੋਂ ਬੰਨਿਆ ਜਾਂਦਾ ਨਾ ਘੋੜੇ ਨੂੰ। ਅਤੇ ਇੱਦਾਂ ਜਦੋਂ ਅਸੀਂ ਬਾਣੀ ਸੁਣਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਆਪਣੇ ਅੰਦਰ ਜਾਪ ਵੀ ਚਲਾ ਦੇਣਾ ਚਾਹੀਦਾ ਕਿ ਮਨ ਨੂੰ ਅੱਗੋਂ ਪਿੱਛੋਂ ਬੰਨ ਲਓ। ਜੇ ਇੱਕ ਪਾਸਿਓ ਖੁੰਝ ਜਾਏਗਾ ਤਾਂ ਦੂਜੇ ਪਾਸਿਓ ਕੁਝ ਨਾ ਕੁਝ ਜਿਹੜਾ ਹੈ ਸਾਡੇ ਪਾਸ ਰਹਿ ਜਾਏਗਾ। ਸੋ ਕੰਨਾਂ ਨਾਲ ਸੁਣਨਾ ਹੈ, ਹਿਰਦੇ ਵਿੱਚ ਜਾਪ ਕਰਨਾ ਹੈ, ਸੁਣਦੇ ਸਮੇਂ ਸੰਗਤ ਨੂੰ ਡਿਸਟਰਬ ਨਹੀਂ ਕਰਨਾ, ਉੱਚੀ ਨਹੀਂ ਬੋਲਣਾ, ਆਵਾਜ਼ ਨਹੀਂ ਕਰਨੀ ਹੈ, ਪਰ ਹਿਰਦੇ ਵਿੱਚ ਅਸੀਂ ਜਾਪ ਕਰ ਸਕਦੇ ਹਾਂ ਅਤੇ ਆਪਣਾ ਮਨ ਜਿਹੜਾ ਫਿਰ ਸੁਣਨ ਵਿੱਚ ਵੀ ਜ਼ਿਆਦਾ ਟਿਕਿਆ ਰਹਿੰਦਾ ਹੈ। ਰੱਬ ਦੇ ਪਿਆਰੇ ਉਸ ਬੱਛੇ ਦੀ ਨਿਆਈ ਹੋ ਜਾਂਦੇ ਆ, ਉਹ ਸੁਣਦੇ ਵੀ ਨੇ ਜਪਦੇ ਵੀ ਨੇ, ਆਪਣੇ ਮਨ ਨੂੰ ਜੁਗਤੀ ਨਾਲ ਟਿਕਾ ਲੈਂਦੇ ਆ। ਸੋ ਭਗਤ ਜੀ ਇੱਥੇ ਕਹਿ ਰਹੇ ਹਨ, ਫਿਰ ਪੜੋ ਜੀ ਪੰਕਤੀ,
ਪਹਿਲੇ ਦੂਧ ਬਿਟਾਰਿਓ ਬਛਰਾ।
ਭਗਤ ਜੀ ਕਹਿੰਦੇ ਪਹਿਲਾਂ ਬੱਛੇ ਦੇ ਰੂਪ ਦੇ ਵਿੱਚ ਬਿਨਾਂ ਟਾਲਣ ਤੋਂ ਹੋ ਗਿਆ ਬੱਛਾ, ਉਹ ਟਾਲਿਆ ਨਾ ਗਿਆ, ਪਹਿਲਾਂ ਉਹਨੇ ਭਗਵਾਨ ਨੇ ਛਕ ਲਿਆ।
ਬੀਠਲ ਪਹਿਲਾ ਕਾਏ ਕਰੋ,
ਫਿਰ ਭਾਈ ਉਸ ਬੀਠਲ ਦੀ ਜਿਹੜੀ ਪੂਜਾ ਹੈ ਅਸੀਂ ਕਰਨੀ ਠਾਕੁਰ ਦੀ ਸਮਝ ਕੇ, ਤੇ ਉਹ ਕਾਹਦੇ ਵਾਸਤੇ ਕਰਨੀ ਹੈ? ਉਹ ਤੇ ਪਹਿਲਾਂ ਹੀ ਮਿਲਿਆ ਹੋਇਆ ਬੱਛੇ ਵਿੱਚ ਵੀ,
ਹੀ ਬੈ ਬੀਠਲ ਉਹ ਬੈ ਬੀਠਲ,
ਇੱਥੇ ਵੀ ਪ੍ਰਮਾਤਮਾ ਹੈ ਤੇ ਉੱਥੇ ਵੀ ਪ੍ਰਮਾਤਮਾ ਹੈ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਉਹ ਤਾਂ ਇੱਥੇ ਵੀ ਵੱਸਦਾ ਹੈ ਅਤੇ ਉੱਥੇ ਵੀ ਵੱਸਦਾ ਹੈ, ਸਭ ਥਾਵਾਂ 'ਤੇ ਹੈ, ਲੋਕ ਵਿੱਚ ਵੀ ਆ, ਪਰਲੋਕ ਵਿੱਚ ਵੀ ਆ, ਧਰਤੀ 'ਤੇ ਵੱਸਣ ਵਾਲੇ ਜੀਵਾਂ ਦੇ ਵਿੱਚ ਵੀ ਹੈ ਅਤੇ ਉੱਥੇ ਜਿਹੜੇ ਹੋਰ ਲੋਕ ਨੇ ਸਵਰਗ ਲੋਕ ਆਦਿਕ ਉਹਨਾਂ ਵਿੱਚ ਵੀ ਉਹ ਆਪ ਵਸਦਾ ਹੈ।
ਬੀਠਲ ਬਿਨ ਸੰਸਾਰ ਨਹੀਂ।
ਸੋ ਉਸ ਪਰਮਾਤਮਾ ਬੀਠਲ ਤੋਂ ਬਿਨਾਂ ਤੇ ਸੰਸਾਰ ਹੀ ਨਹੀਂ ਹੈ, ਪਰਮਾਤਮਾ ਹੀ ਹੈ ਸਾਰਿਆਂ ਦੇ ਵਿੱਚ, ਉਹਦਾ ਹੀ ਸਰਗੁਣ ਸਰੂਪ ਨੇ ਜੀਵ।
ਥਾਨ ਥਨੰਤਰ ਨਾਮਾ ਪ੍ਰਣਵਾ।
ਇਸੇ ਕਰਕੇ ਹਜ਼ੂਰ ਨੇ ਜਿਹੜੇ ਗੁਰਮਤ ਆ ਨਾ, ਇਹਦੇ ਵਿੱਚ ਸੰਸੇ ਨੂੰ ਥਾਂ ਨਹੀਂ ਹੈ, ਸਭ ਤਰ੍ਹਾਂ ਦੇ ਸੰਸੇ ਨਿਵਰਤ ਕੀਤੇ ਆ। ਈਬੈ ਬੀਠਲ ਉਬੈ ਬੀਠਲ ਆ ਨਾ, ਤੇ ਕਲਗੀਧਰ ਜੀ ਨੇ ਬਚਨ ਕੀਤਾ, ਸਿੰਘੋ ਜੋ ਤੁਸੀਂ ਕਮਾਈ ਕਰਦੇ ਹੋ ਦਸਵੰਧ ਦੀ ਮਾਇਆ ਜਿਹੜੀ ਆ ਨਾ, ਤੇ ਤੁਸੀਂ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਸਮਝਣਾ, ਗਰੀਬ ਦਾ ਮੁੱਖ ਗੁਰੂ ਦੀ ਗੋਲਕ, ਜਿਹੜਾ ਲੋੜਵੰਦ ਸਿੱਖ ਹੋਵੇ, ਗਰੀਬ ਹੋਵੇ ਤੇ ਉਹਦੀ ਸੇਵਾ ਚ ਮਾਇਆ ਲਾ ਦੋਗੇ, ਸਮਝ ਲਿਓ ਗੋਲਕ ਚ ਮਾਇਆ ਪਾ ਦਿੱਤੀ। ਕਿਉਂਕਿ ਉਹਦੇ ਅੰਦਰ ਵੀ ਹਜ਼ੂਰ ਕਹਿੰਦੇ ਮੈਂ ਹੀ ਵੱਸਦਾ, ਸਿੱਖ ਦੇ ਅੰਦਰ ਮੇਰਾ ਹੀ ਨਿਵਾਸ ਆ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਹਜ਼ੂਰ ਕਹਿੰਦੇ ਮੈਂ ਆਪਣੇ ਸਿੱਖਾਂ ਅੰਦਰ ਵੱਸਦਾ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਸੋ ਰਹੋ ਵਿਚਾਰ, ਹਜ਼ੂਰ ਕਹਿੰਦੇ ਨੇ ਭਗਤ ਨਾਮਦੇਵ ਜੀ ਦੀ ਰਸਨਾ ਤੋਂ, ਥਾਨ ਥਨੰਤਰ ਨਾਮਾ ਪ੍ਰਣਵੈ, ਥਾਨ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ, ਸਭ ਥਾਵਾਂ ਤੇ, ਭਾਵੇਂ ਕੋਈ ਬੇਸਮੈਂਟ ਹੈ ਕੋਈ ਭੂਰਾ ਹੋਵੇ, ਸਾਰੀਆਂ ਜਗ੍ਹਾ ਤੇ ਨਾਮਦੇਵ ਜੀ ਬੇਨਤੀ ਪੂਰਵਕ ਕਹਿੰਦੇ ਹਨ,
ਪੂਰ ਰਹਿਓ ਤੂੰ ਸਰਬ ਮਹੀ।
ਹੇ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਪਰਿਪੂਰਨ ਆ, ਮਹੀ ਨਾਮ ਧਰਤੀ ਦਾ ਵੀ ਹੁੰਦਾ, ਤੂੰ ਸਾਰੀ ਧਰਤੀ ਤੇ ਪੂਰਨ ਆ, ਤੇ ਸਾਰਿਆਂ ਦੇ ਮਹੀ ਵਿੱਚ ਪਰਮਾਤਮਾ ਜੀ ਵਾਹਿਗੁਰੂ ਜੀ ਤੁਸੀਂ ਆਪ ਹੀ ਹੋ, ਆਪ ਜੀ ਤੋਂ ਬਿਨਾਂ ਕੁਝ ਨਹੀਂ ਹੈ, ਆਪ ਜੀ ਦੀ ਪੂਜਾ ਹਮੇਸ਼ਾ ਹੀ ਹੋ ਰਹੀ ਆ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਜੀਵਾਂ ਨੇ ਤੈਨੂੰ ਭੋਗ ਕੀ ਲਵਾਉਣਾ, ਤੂੰ ਜੀਵਾਂ ਨੂੰ ਭੋਗ ਲਵਾਈ ਜਾਂਦਾ, ਕਿਉਂਕਿ ਸਾਰੇ ਤੇ ਤੇਰਾ ਦਿੱਤਾ ਖਾਂਦੇ ਆ ਨਾ, ਅਸੀਂ ਠਾਕੁਰ ਦੇ ਅੱਗੇ ਅਰਪਣ ਕਰਨਾ, ਠਾਕੁਰ ਤੇ ਸਾਨੂੰ ਅਰਪਣ ਕਰ ਰਿਹਾ, ਜੀਵਾਂ ਨੂੰ ਸਾਨੂੰ ਖਵਾ ਰਿਹਾ ਹੈ। ਤੇ ਇਸੇ ਤਰ੍ਹਾਂ ਜਿਵੇਂ ਸਾਧ ਸੰਗਤ ਜੀ ਮਾਂ ਬੱਚੇ ਵਾਸਤੇ ਭੋਜਨ ਤਿਆਰ ਕਰਦੀ ਬਣਾਉਂਦੀ ਆ, ਤੇ ਬੱਚਾ ਲਾੜ ਨਾਲ ਆਪਣੀ ਮਾਂ ਦੇ ਮੁੱਖ ਵਿੱਚ ਵੀ ਕਈ ਵਾਰ ਗਰਾਈ ਪਾ ਦਿੰਦਾ, ਤੇ ਇੱਦਾਂ ਰੱਬ ਦੇ ਪਿਆਰੇ ਜਿਹੜੇ ਹਨ ਠਾਕੁਰ ਦੇ ਦਿੱਤੇ ਵਿੱਚੋਂ ਹੀ ਉਹ ਉਹਨੂੰ ਅਰਪਣ ਕਰਦੇ ਹਨ, ਉਹਦਾ ਸਰਗੁਣ ਸਰੂਪ ਸ੍ਰਿਸ਼ਟੀ ਹੈ, ਇਹਦੀ ਸੇਵਾ ਚ ਵਾਹਿਗੁਰੂ ਦੇ ਦਿੱਤੇ ਵਿੱਚੋਂ ਹੀ ਉਹ ਲਾ ਦਿੰਦੇ ਆ ਕਿ ਮਹਾਰਾਜ ਤੇ ਤੇਰੀ ਸੇਵਾ ਤੁਝ ਤੇ ਹੋਵੇ, ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਭਾਵੈ ਜਿਸ ਨੂੰ ਤੂੰ ਰੰਗ ਧਰਤਾ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਭਗਤ ਜੀ ਦੀ ਰਸਨਾ ਤੋਂ ਕਿਰਪਾ ਕਰਕੇ ਬਖਸ਼ਿਆ ਹੈ, ਹਜ਼ੂਰ ਕਿਰਪਾ ਕਰਨ ਇਹ ਪਰਮ ਪਵਿੱਤਰ ਮਹਾਨ ਸ੍ਰੇਸ਼ਠ ਉਪਦੇਸ਼ ਸਾਡੇ ਹਿਰਦਿਆਂ ਚ ਵਸ ਜਾਏ, ਜਿਸ ਦਾ ਮੰਨਣ ਨਿਧਿਆਸਨ ਕਰਕੇ ਅਸੀਂ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵਾ, ਪੂਰ ਰਹਿਓ ਤੂੰ ਸਰਬ ਮਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।